किसान ईमान जमाए ले होए किसान ईमान जमाए ले पिश्त दोजक मुड़े एव जान पिश्त दोजक मुड़े एव जानी होए किसान ईमान जमाए ले होए किसान ईमान जमाए अमल कर धरती बीज शब्द कर अमल कर धरती बीज शब्द कर सच की आब नित दे पानी सच की आब नित दे पानी होए किसान ईमान जमाए ले होए किसान ईमान जमाए ले पिश्त दोजक मुड़े एव जानी पिश्त दोजक मुड़े एव जानी मौत जान सह गली पाया मत जान सह गली पाया मान के माने रूप की शोभा इत विधि जन्म गवाया मान के माने रूप की शोभा इत विधि जन्म गवाया इत विधि जन्म गवाया होए किसान ईमान जमाए ले होए किसान ईमान जमाए ले पिश्त दोजक मुड़े एव जानी पिश्त जानी होए किसान ईमान जमाए ले होए किसान ईमान जमाए ले अब तन चिकड़ो एहे मन मीड को कमल की सार नह मूल पाई अब तन चिकड़ो एहे मन मीड को कमल की सार नह मूल पाई और उस्ताद नित पाखिया बोले क्यों बुझे जान है बुझाई। भौर उस्ताद नित पाखिया बोले क्यों बुझे जान है जमाए ले कोई किसान ईमान जमाए ले पिश्त दोजक बूढ़े एव जानी पिश्त दोजक बूढ़े एव जानी कोई किसान ईमान जमाए ले होए किसान ईमान जमाए ले अखन सुनना पौन की बाणी एह मन रत्ता हुस्न की नदर दिले पसंदे जिन्नी कर एक ध्याया हुस्न की नदर दिले पसंदे जिन्नी कर एक पंज कर साथी नौ शैतान मत कट जाई नानक आखे राह पे चलना नानक आखे राह पे चलना माल धन कित पू संजे आई माल धन कित पू संजे आई वे किसान वे किसान ईमान जमाए ले होए किसान ईमान जमाए ले पिश्त दोजक बूढ़े एव जानी पिश्त दोजक बूढ़े एव जानी अमल कर धरती बीज शब्दों कर अमल कर धरती बीज शब्दों कर सच की आब नित देह पानी सच की आब नित देहे पानी होए किसान ईमान जमाए ले होए किसान ईमान जमाए ले पिश्त दोजक मुड़े एव जान होए किसान ईमान जमाए ले होए किसान ईमान जमाए ले होए किसान ईमान जमाए ले अमल कर धरती अमल कर धरती बीज शब्दों कर सच की आब नित देहे पानी होए किसान ईमान जमाए होए किसान ईमान जमाए मनहाली किसानी करनी मनहाली किसानी करनी शर्म पानी तन खेत नाम बीज संतोख सुहागा होए किसान ईमान जमाए ले नाम बीज संतोख सुहागा रख गरीबी वेश पाओ करम कर जमसी भाव करम कर जमसी होए किसान ईमान जमाए ले ईमान जमाए ले बोलिए सच धर्म बोलिए सच धर्म झूठ न बोलिए ईमान जमाए ले फरीदा लोड़े दाख बजोरिया फरीदा लोड़े दाख बजोरिया कि कर बीजे जट ईमान जमाए ले हंडे उन कताएं दा पैदा लोड़े पट ईमान जमाए ले जैसा बीजे जैसा बीजे सोलुने जैसा बीजे सोलुने कर्मा संदड़ा खेत कर्मा संदड़ा खेत होए किसान ईमान जमाए ले ओ किसान सारे संसार नु तेरी लोड़ संसार दा हर मनुख दुनिया दिया बहुत सारिया वस्तुआं तो बिना भी जीवन बसर कर सकदे अज दे मनुख ने बड़े सुखां दे सामान पैदा कीते पर जे किसे कारण ओ ना भी होन ते जदों कदी नहीं भी सन उदों भी दुनिया दे लोग सुख शांति नाल जीउंदे सन ਜੇਕਰ ਅੱਜ ਵੀ ਕਿਸੇ ਕਾਰਨ ਉਹਨਾਂ ਦੀ ਅਣਹੋਂਦ ਪੈਦਾ ਹੋ ਜਾਏ ਮਨੁੱਖ ਜੀਵ ਸਕਦਾ। ਪਰ ਹੇ ਕਿਸਾਨ, ਜੇ ਤੂੰ ਆਪਣੀ ਉਪਜ ਬੰਦ ਕਰ ਦੇ, ਜੇ ਤੇਰੀ ਕਿਸਾਨੀ ਖਤਮ ਹੋ ਜਾਏ, ਦੁਨੀਆਂ ਦੇ ਲੋਕ ਜੀਉ ਨਹੀਂ ਸਕਦੇ। ਤੇਰੀ ਕਿਸਾਨੀ ਤੇ ਸੰਸਾਰ ਨਿਰਭਰ ਹੈ। ਜਿਸ ਦੇਸ਼, ਜਿਸ ਵਤਨ ਦੀ ਕਿਸਾਨੀ ਮਜ਼ਬੂਤ ਹੋਵੇ, ਉਹ ਵਤਨ, ਉਹ ਦੇਸ਼ ਮਜ਼ਬੂਤ ਸਮਝਿਆ ਜਾਂਦਾ, ਕਿਉਂਕਿ ਤੂੰ ਦੁਨੀਆਂ ਲਈ ਅਨਾਜ ਪੈਦਾ ਕਰਨਾ। ਪਰ ਗੁਰੂ ਨਾਨਕ ਦੀ ਫਿਲਾਸਫੀ ਕਿੰਨੀ ਮਹਾਨ ਹੈ, ਕਿਸਾਨ ਦੇ ਸਾਹਮਣੇ ਇੱਕ ਸਵਾਲ ਪੈਦਾ ਕਰਦੇ ਨੇ। ਕਹਿੰਦੇ ਨੇ, ਹੇ ਕਿਸਾਨ, ਤੂੰ ਹੁਣ ਤੱਕ ਆਪਣੇ ਖੇਤ ਵਿੱਚ ਕਿੰਨੇ ਕੁ ਫਸਲ ਪੈਦਾ ਕੀਤੇ ਨੇ, ਕਿਸ ਕਿਸ ਤਰ੍ਹਾਂ ਦਾ ਅਨਾਜ ਪੈਦਾ ਕੀਤੇ? ਭਲਾ ਜੇ ਤੇਰੇ ਕੋਲੋਂ ਕੋਈ ਲਿਸਟ ਮੰਗੇ, ਇਹ ਠੀਕ ਹੈ, ਤੂੰ ਬੜੀਆਂ ਫਸਲਾਂ ਪੈਦਾ ਕੀਤੀਆਂ। ਕਦੀ ਧਰਤੀ ਦਾ ਬਹੁਤ ਸਾਰਾ ਹਿੱਸਾ ਬੰਜਰ ਹੁੰਦਾ ਸੀ, ਜਿੱਥੇ ਕੋਈ ਵੀ ਉਪਜ ਨਹੀਂ ਸੀ, ਪਰ ਤੇਰੇ ਹਲ ਦੀ ਛੋਹ ਨਾਲ, ਤੇਰੇ ਉੱਦਮ ਦੀ ਛੋਹ ਦਾ ਸਦਕਾ ਅਰ ਧਰਤੀ ਦਾ ਬਹੁਤ ਸਾਰਾ ਹਿੱਸਾ ਜ਼ਰਖੇਜ਼ ਹੋ ਗਿਆ। ਪਹਿਲਾਂ ਦੋ, ਫਿਰ ਤਿੰਨ, ਅੱਜ ਤੂੰ ਚਾਰ ਚਾਰ ਫਸਲਾਂ ਸਾਲ ਵਿੱਚ ਲੈਣਾ। ਪਰ ਗੁਰੂ ਨਾਨਕ ਦੀ ਆਤਮਕ ਮੰਡਲ ਦੀ ਉਡਾਰੀ ਤੇਰੇ ਕੋਲੋਂ ਇੱਕ ਸਵਾਲ ਕਰਕੇ ਪੁੱਛਦੀ ਹੈ, ਕਿਸਾਨ, ਆਪਣੀਆਂ ਫਸਲਾਂ ਦੀ, ਆਪਣੇ ਪੈਦਾ ਕੀਤੇ ਹੋਏ ਅਨਾਜ ਦੀ ਇੱਕ ਲਿਸਟ ਦੇਵੇਂਗਾ ਕਿ ਹੁਣ ਤੱਕ ਤੂੰ ਕਿਹੜੇ ਕਿਹੜੇ ਅਨਾਜ ਪੈਦਾ ਕੀਤੇ ਨੇ? ਤੂੰ ਆਖੇਂਗਾ, ਮੈਂ ਚਣੇ ਪੈਦਾ ਕੀਤੇ ਨੇ, ਮੈਂ ਗੇਹੂੰ ਕਣਕ ਪੈਦਾ ਕੀਤੀ ਹੈ, ਮੈਂ ਚਾਵਲ ਪੈਦਾ ਕੀਤੇ ਨੇ, ਮੈਂ ਧਾਨ ਤੇ ਦਾਲਾਂ ਪੈਦਾ ਕੀਤੀਆਂ ਨੇ। ਪਰ ਗੁਰੂ ਨਾਨਕ ਆਖਣਗੇ, ਇੰਨੀ ਤੇਰੀ ਵੱਡੀ ਲਿਸਟ ਵਿੱਚ ਇੱਕ ਚੀਜ਼ ਨਹੀਂ, ਉਹ ਹੈ ਤੂੰ ਆਪਣੇ ਜੀਵਨ ਦੀ ਕਿਸਾਨੀ ਵਿੱਚ, ਮੈਂ ਪੁੱਛਣਾ ਚਾਹੁੰਦਾ, ਧਰਮ ਵੀ ਪੈਦਾ ਕੀਤਾ? ਗੁਰੂ ਨਾਨਕ ਨੇ ਆਖਿਆ, ਕਹਿਣ ਲੱਗੇ, ਕਿਸਾਨ, ਮੈਂ ਚਾਹੁੰਦਾ ਤੇਰੇ ਜੀਵਨ ਦੇ ਖੇਤ ਵਿੱਚ ਧਰਮ ਦਾ ਫਸਲ ਪੈਦਾ ਹੋਵੇ। ਇਹ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਦਾ ਇੱਕ ਵੱਖਰਾ ਵਰਗ ਹੈ, ਕੁਛ ਵੱਖਰੀ ਗਿਣਤੀ ਹੈ। ਪਰ ਗੁਰੂ ਨਾਨਕ ਆਖਦੇ ਨੇ, ਧਰਮ ਦੀ ਖੇਤੀ, ਧਰਮ ਦਾ ਫੈਸਲਾ, ਫਸਲ ਪੈਦਾ ਕਰਨ ਵਾਲੇ ਲੋਕ ਕੋਈ ਵੱਖਰੇ ਨਹੀਂ ਹੁੰਦੇ। ਦੁਨੀਆਂ ਦਾ ਹਰ ਮਨੁੱਖ ਇੱਕ ਕਿਸਾਨ ਹੈ, ਜਿਹਨੇ ਆਪਣੇ ਜੀਵਨ ਦੇ ਖੇਤ ਵਿੱਚ ਧਰਮ ਦੀ ਫਸਲ ਪੈਦਾ ਕਰਨੀ ਹੈ। ਇਹ ਫਸਲ ਕਿਸੇ ਕੋਲੋਂ ਖਰੀਦੀ ਨਹੀਂ ਜਾ ਸਕਦੀ। ਅਨਾਜ ਪੈਦਾ ਕੋਈ ਕਰਦਾ ਤੇ ਖਰੀਦ ਕੇ ਖਾਂਦਾ ਕੋਈ ਹੈ, ਪਰ ਧਰਮ ਦੇ ਫਸਲ ਸੰਬੰਧੀ ਇਹ ਗੱਲ ਨਹੀਂ ਕਿ ਧਰਮ ਕਰੇ ਕੋਈ ਤੇ ਪੁੰਨ ਕਿਸੇ ਨੂੰ ਲੱਗ ਜਾਏ, ਧਰਮ ਕਰੇ ਕੋਈ ਤੇ ਪੈਸੇ ਨਾਲ ਉਹ ਧਰਮ ਕਿਸੇ ਦਾ ਕੀਤਾ ਹੋਇਆ ਖਰੀਦਿਆ ਜਾ ਸਕੇ, ਜਿਵੇਂ ਦੁਨੀਆਂ ਦੇ ਬਾਕੀ ਦੇ ਅਨਾਜ ਖਰੀਦ ਲਈਦੇ ਨੇ, ਐਸੀ ਗੱਲ ਨਹੀਂ। ਗੁਰੂ ਨਾਨਕ ਕਹਿੰਦੇ ਨੇ, ਧਰਮ ਦੀ ਫਸਲ ਤਾਂ ਉਹ ਹੀ ਖਾ ਸਕਦਾ ਹੈ ਜੋ ਆਪਣੀ ਜ਼ਿੰਦਗੀ ਦੇ ਖੇਤ ਵਿੱਚ ਖੁਦ ਬੀਜਦਾ। ਇੱਕ ਧਰਮ ਕਿਸੇ ਕੋਲੋਂ ਖਰੀਦਿਆ ਨਹੀਂ ਜਾਂਦਾ। ਇਸ ਲਈ ਗੁਰੂ ਨਾਨਕ ਨੇ ਆਖਿਆ, ਦੁਨੀਆਂ ਦੇ ਮਨੁੱਖ, ਮੈਂ ਚਾਹੁੰਦਾ ਤੂੰ ਆਪਣੇ ਜੀਵਨ ਦੇ ਖੇਤ ਵਿੱਚ ਧਰਮ ਦਾ ਫਸਲ ਪੈਦਾ ਕਰ, ਪਰ ਇੱਕ ਖਿਆਲ ਕਰੀ। ਕਹਿੰਦੇ ਨੇ, ਮੈਂ ਦੇਖਦਾ ਕੀ ਹਾਂ, ਦੁਨੀਆਂ ਅੰਦਰ ਅਨਾਜ ਪੈਦਾ ਕਰਨ ਵਾਲੇ ਕਿਸਾਨ ਤਾਂ ਬਹੁਤ ਪੈਦਾ ਹੋ ਗਏ, ਉਹਨਾਂ ਨੇ ਫਸਲਾਂ ਵੀ ਬੜੀਆਂ ਪੈਦਾ ਕੀਤੀਆਂ, ਪਰ ਧਰਮ ਦੀ ਖੇਤੀ ਵੱਲ ਕਿਸੇ ਦਾ ਧਿਆਨ ਨਾ ਗਿਆ। ਨਤੀਜਾ ਇਹ ਹੋਇਆ, ਜਿਸ ਚੀਜ਼ ਦੀ ਪ੍ਰੋਡਕਸ਼ਨ ਬੰਦ ਹੋ ਜਾਏ, ਜਿਸ ਚੀਜ਼ ਦੀ ਉਪਜ ਖਤਮ ਹੋ ਜਾਏ, ਉਹ ਖੁਰਾਕ ਮਿਲੇ ਨਾ ਤੇ ਲੋਕ ਮਰ ਜਾਂਦੇ ਨੇ ਨਾ। ਕਹਿਣ ਲੱਗੇ, ਸਰੀਰ ਦੀ ਖੁਰਾਕ ਹੈ ਅਨਾਜ, ਪਰ ਆਤਮਾ ਦੀ ਖੁਰਾਕ ਹੈ ਧਰਮ। ਕਿਉਂਕਿ ਧਰਮ ਦੀ ਖੇਤੀ ਨਹੀਂ ਹੋ ਰਹੀ, ਧਰਮ ਦੇ ਕਿਸਾਨ ਨਹੀਂ ਪੈਦਾ ਹੋ ਰਹੇ। ਨਤੀਜਾ ਇਹ ਹੈ, ਧਰਮ ਦੀ ਫਸਲ ਕੋਈ ਨਹੀਂ, ਧਰਮ ਦਾ ਅਨਾਜ ਕੋਈ ਨਹੀਂ, ਦੁਨੀਆਂ ਦੀਆਂ ਆਤਮਾ ਮਰ ਰਹੀਆਂ, ਕਿਉਂਕਿ ਆਤਮਾ ਦੀ ਖੁਰਾਕ ਧਰਮ ਹੈ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਥਾਲੇ ਵਿੱਚ ਤ੍ਰੈ ਵਸਤੂ ਪਈਓ, ਥਾਲੇ ਵਿੱਚ ਤ੍ਰੈ ਵਸਤੂ ਪਈਓ, हर भोजन अमृत सार, जित खाते मन तृप्ति है, जित खाते मन तृप्ति है, पाए मोख द्वार। ए भोजन अलभ है संतो, अलभ का अर्थ की है जेड़ा लब्बे ना, जेड़ा हर थां मिले ना। कहन लगे क्योंकि धर्म की फसल ही कोई पैदा नहीं कर रहा, इसलिए धर्म कितों मिलता नहीं। अज की तो बदकिस्मती इथों तक पहुंच गई भी धर्म की दुकान ते धर्म के घर विच भी कई बार धर्म नहीं मिलता। आ धर्म स्थान की ने धर्म का घर, ते कई बार जो देखीदा है भी धर्म अस्थान ते भी अधर्म है, धर्म नहीं, तो यह साबित होंदा है भी धर्म के घर विच भी धर्म नहीं मिलता, इसका मतलब धर्म पैदा ही नहीं हो रहा। कहन लगे धर्म पैदा किवें होवे, आत्मा भुखी मर रही है, दुनिया के लोग जीवदियां लाशां तुरदियां फिरदियां लाशां हो गए ने, क्योंकि अंदर आत्मा जीवदी नहीं, ते जीवदी आत्मा इसलिए नहीं क्योंकि उनकी खुराक है धर्म, ते धर्म दुनिया तो खत्म हो रहा है। संसार के लोग केवल शरीर करके जीव रहे ने, आत्मा करके नहीं, तो फिर तुरदियां फिरदियां लाशां ही होए ना। हुण सवाल पैदा होया जी, धर्म पैदा किवें होवे, इत्थे जरा मैं रुकना चाहना ते तुहाडी तवज्जो खिंचना चाहना। धर्म पैदा किवें होवे, गुसाई तुलसीदास महान फकीर महान संत होए, ये सवाल नजर आउंदा जिवें किसे ने गुसाई तुलसीदास ते भी कीता हो जी। धर्म पैदा किवें होवे, तो गुसाई तुलसीदास ने एक गल आखी, वो दोहरा बड़ा मशहूर है, बड़ा प्रचलित है, कहंदे ने दया धर्म का मूल है, दया धर्म का मूल है, मूल नरक अभिमान, तुलसी दया न छोड़ी है, तुलसी दया न छोड़ी है, जब लग काट में प्राण। गुसाई तुलसीदास ने आख्या, कहन लगे जे किसे ने धर्म पर फुल्लत हुंदा देखना होवे ता धर्म दी जड़ है दया, दया धर्म का मूल है। गुरु नानक कोलों भी किसे ने पुछिया जी धर्म किवें पैदा होवे, देखो संतां दी महापुरुषां दी गल किवें मिलदी, गुसाई तुलसीदास भी इहो गल कह रहे दया धर्म का मूल है, ते गुरु नानक ते इह सवाल पैदा होया, गुरु नानक भी इहो गल कह रहे ने, कहंदे ने धौल धर्म दया का पूत, दया का पुत्र है, जिथे दया पैदा होगी उथे धर्म पैदा होगा। हुण गिरेवान विच झात मारो, अज दे संसार वल वेखो, धर्म क्यों नहीं, क्योंकि दया ही नहीं, जिथे दया होनी है उथे धर्म होना है। धर्म तो क्योंकि एक शाखा है, धर्म तो एक फल है, उनकी जड़ उनका मूल तो दया है। जिस धरती ते जाने अनजाने हजारां दे रोज कतल हुंदे होन, जिस धरती ते मावां रोज विरलाप कर दियां होन, जिस धरती ते भरा तो भरा रोज विछड़दे होन, जिस स्थान ते जिस धरती दे हिस्से ते सुहागवतियां रोज विधवा हुंदियां होन, कि इहो जे संसार दे जुलम नूं तक के किसे दे हिरदे विच दया भी ना आउंदी होवे, उस धरती ते धर्म किवें पैदा हो सकदा है। जे गुसाई तुलसीदास दे कहे होए ए मावाक ते गुरु नानक दे कहे होए ए इलाही रब्बी बचन सत ने कि दया धर्म का मूल है, मूल नरक अभिमान, तुलसी दया न छोड़िए, जब लग घाट में प्राण। जे गुरु नानक दा आख्या ए सच है कि धौल धर्म दया का पूत, ता यकीन करियो जिस धरती ते दया नहीं रहेगी उस धरती ते धर्म भी पैदा नहीं होगा। मैं हैरान हुन्ना जेड़े लोग ਇਹ ਗੱਲ ਆਖਦੇ ਨੇ ਸਾਨੂੰ ਰਾਜਨੀਤੀ ਵਿੱਚ ਧਰਮ ਦੀ ਲੋੜ ਨਹੀਂ। ਇਹ ਵਿਸ਼ਵਾਸ ਕਰਿਓ ਉਹਨਾਂ ਲੋਕਾਂ ਨੂੰ ਰਾਜਨੀਤੀ ਵਿੱਚ ਦਇਆ ਦੀ ਲੋੜ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਦਇਆ ਪੈਦਾ ਹੋ ਗਈ ਤਾਂ ਧਰਮ ਪੈਦਾ ਹੋ ਜਾਏਗਾ, ਤੇ ਧਰਮ ਉਹ ਚਾਹੁੰਦੇ ਨੇ। ਬੜੀ ਸੁਭਾਵਿਕ ਗੱਲ ਹੈ, ਇਸ ਦਾ ਫੈਸਲਾ ਮੈਂ ਨਹੀਂ ਕਰ ਰਿਹਾ, ਗੁਰੂ ਨਾਨਕ ਕਰ ਰਹੇ ਨੇ। ਇਸ ਦਾ ਫੈਸਲਾ ਮੈਂ ਨਹੀਂ ਦੇ ਰਿਹਾ, ਗੁਸਾਈ ਤੁਲਸੀਦਾਸ ਦੇ ਰਹੇ ਨੇ। ਉਹ ਕਹਿੰਦੇ ਨੇ ਜਿੱਥੇ ਦਇਆ ਆਵੇਗੀ ਉੱਥੇ ਧਰਮ ਆਵੇਗਾ, ਤੇ ਜਿਹੜੇ ਲੋਕ ਧਰਮ ਤੋਂ ਨਫ਼ਰਤ ਕਰਦੇ ਨੇ ਉਹ ਦਇਆਵਾਨ ਵੀ ਨਹੀਂ ਹੋ ਸਕਦੇ। ਇਹੋ ਕਾਰਨ ਹੈ ਹਜ਼ਾਰਾਂ ਦੇ ਕਤਲ ਰੋਜ਼ ਹੁੰਦੇ ਨੇ, ਪਰ ਉਹਨਾਂ ਕਦੀ ਨਹੀਂ ਸੋਚਿਆ ਕਿ ਇਹੋ ਜਿਹੇ ਹਾਲਾਤ ਬਦਲ ਦਿੱਤੇ ਜਾਣ, ਇਹਨਾਂ ਹਾਲਾਤਾਂ ਲਈ ਕੁਝ ਸੋਚਿਆ ਜਾਏ, ਭਲਾ ਦੁਨੀਆ ਅਮਨ ਨਾਲ ਵਸੇ, ਸੰਸਾਰ ਸੁੱਖ ਸ਼ਾਂਤੀ ਨਾਲ ਰਹੇ। ਕਿਉਂ ਸੋਚਣ? ਕਿਉਂਕਿ ਉਹਨਾਂ ਦੇ ਮਨ ਅੰਦਰ ਕਿਸੇ ਦੀ ਆਵਾਜ਼ ਸੁਣ ਕੇ ਕਿਸੇ ਦੇ ਦਰਦ ਦੇਖ ਕੇ ਦਇਆ ਤਾਂ ਆਉਂਦੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਦਇਆ ਆ ਗਈ ਤਾਂ ਧਰਮ ਆ ਜਾਏਗਾ। ਤੇ ਅਸੀਂ ਆਖਦੇ ਹਾਂ ਰਾਜਨੀਤੀ ਵਿੱਚ ਸਾਨੂੰ ਧਰਮ ਦੀ ਲੋੜ ਨਹੀਂ, ਇਸ ਲਈ ਸਾਨੂੰ ਰਾਜਨੀਤੀ ਵਿੱਚ ਦਇਆ ਦੀ ਲੋੜ ਵੀ ਨਹੀਂ। ਦੁਨੀਆ ਦੇ ਲੋਕ ਇੱਕ ਖਿਆਲ ਕਰਿਓ, ਜੇ ਸੰਸਾਰ ਵਿੱਚੋਂ ਦਇਆ ਖਤਮ ਹੋ ਗਈ ਤਾਂ ਇਸੇ ਤਰ੍ਹਾਂ ਰੋਜ਼ ਨਿਰਦੋਸ਼ਾਂ ਦੇ ਕਤਲ ਹੋਣਗੇ। ਜੇ ਦੁਨੀਆ ਵਿੱਚੋਂ ਦਇਆ ਖਤਮ ਹੋ ਗਈ ਤਾਂ ਵਿਸ਼ਵਾਸ ਕਰਿਓ ਇਸੇ ਤਰ੍ਹਾਂ ਸੰਸਾਰ ਅੰਦਰ ਜ਼ੁਲਮ ਹੁੰਦੇ ਰਹਿਣਗੇ, ਤੇ ਜ਼ੁਲਮ ਮਿਟਾਉਣਗੇ ਉਹ ਲੋਕ, ਦਇਆ ਉਹ ਲੋਕ ਕਰਨਗੇ ਜਿਹੜੇ ਧਰਮ ਨਾਲ ਪਿਆਰ ਕਰਦੇ ਹੋਣਗੇ, ਜਿਹੜੇ ਆਖਣਗੇ ਸਾਨੂੰ ਧਰਮ ਦੀ ਲੋੜ ਨਹੀਂ। ਯਕੀਨ ਕਰਿਓ ਉਹ ਦਇਆ ਵੀ ਕਦੀ ਨਹੀਂ ਕਰ ਸਕਦੇ, ਕਿਉਂਕਿ ਦਇਆ ਜਿੱਥੇ ਵੀ ਆਵੇਗੀ ਉੱਥੇ ਧਰਮ ਆਵੇਗਾ। ਜੇ ਦੁਨੀਆ ਦੇ ਲੋਕ ਚਾਹੁੰਦੇ ਹੋ ਵੀ ਸੰਸਾਰ ਅੰਦਰ ਦਇਆ ਹੋਵੇ, ਜੇ ਚਾਹੁੰਦੇ ਹੋ ਦੁਨੀਆ ਅੰਦਰ ਜ਼ੁਲਮ ਮਿਟਣ, ਹਰ ਇਨਸਾਨ ਸੁੱਖ ਸ਼ਾਂਤੀ ਤੇ ਅਮਨ ਨਾਲ ਰਹੇ, ਤਾਂ ਧਰਮ ਨਾਲ ਪਿਆਰ ਕਰੋ। ਧਰਮ ਨਾਲ ਪਿਆਰ ਕਰਨ ਵਾਲੇ ਲੋਕ ਦਇਆਵਾਨ ਜ਼ਰੂਰ ਹੁੰਦੇ ਨੇ। ਇੱਕ ਖਿਆਲ ਕਰਿਓ, ਜਿਹੜੇ ਲੋਕ ਦਇਆ ਨਹੀਂ ਕਰਦੇ ਜ਼ੁਲਮ ਕਰਦੇ ਨੇ, ਇਹੋ ਜਿਹੇ ਲੋਕ ਕਦੀ ਧਰਮੀ ਵੀ ਨਹੀਂ ਹੁੰਦੇ। ਤੇ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਸੰਸਾਰ ਦੇ ਲੋਕਾਂ ਨੂੰ ਮੁਖਾਤਬ ਕਰਕੇ ਆਖਿਆ, ਦੁਨੀਆ ਦੇ ਲੋਕ ਸੰਸਾਰ ਦੇ ਜੀਵਨ ਲਈ, ਸਰੀਰਕ ਜੀਵਨ ਲਈ ਅਨਾਜ ਪੈਦਾ ਕਰਦੇ ਹੋ, ਪਰ ਆਓ ਆਤਮਾ ਜਿਉਂਦੀ ਰਹੇ ਇਸ ਲਈ ਧਰਮ ਪੈਦਾ ਕਰੋ। ਤੇ ਧਰਮ ਤਾਂ ਪੈਦਾ ਹੋਵੇਗਾ ਜੇ ਦਇਆ ਪੈਦਾ ਕਰੋਗੇ, ਜ਼ੁਲਮ ਖਤਮ ਕਰੋਗੇ। ਗੁਰੂ ਨਾਨਕ ਆਪਣੀ ਰਸਨਾ ਤੋਂ ਆਖਦੇ ਨੇ,
ਹੋਏ ਕਿਰਸਾਨ ਇਮਾਨ ਜਮਾਏ ਲੈ, ਹੋਏ ਕਿਰਸਾਨ ਇਮਾਨ ਜਮਾਏ ਲੈ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹੇ ਪਾਣੀ, ਸੱਚ ਕੀ ਆਬ ਨਿਤ ਦੇਹੇ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਲੈ, ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸ਼ਤ ਦੋਜ਼ਕ ਮੁੜੇ ਇਹ ਜਾਣੀ, ਪਿਸ਼ਤ ਦੋਜ਼ਕ ਮੁੜੇ ਇਹ ਜਾਣੀ, ਪਿਸ਼ਤ ਦੋਜ਼ਕ ਮੁੜੇ ਜਾਣੀ, ਪਿਸ਼ਤ ਦੋਜ਼ਕ ਮੁੜੇ ਜਾਣੀ।
ਡਾਊਨਲੋਡ ਫਰੋਮ apna fm.com